सतगुरु के प्यार हो गाओ सच्ची बाणी, आओ सिख सतगुरु के प्यार हो गाओ सच्ची बाणी, बाणी तो गाओ सतगुरु के प्यार हो गाओ सच्ची बाणी, आओ सिख सतगुरु के प्यार हो गाओ सच्ची बाणी, गाओ सच्ची सतगुरु के प्यार गाओ सच्ची बाणी, गाओ सच्ची बाणी, गाओ सच्ची बाणी, सिख सतगुरु के प्यारो गावो सची वाणी, गावो सची वाणी। गावो सची वाणी सतगुरु के प्यारो गावो सची वाणी, गावो सची वाणी। गावो सची वाणी आवो सिख सतगुरु के प्यारे हो गावो सच्ची बाणी, रामकली महला तीजा आनंद साहिब तीसरे गुरु नानक गुरु अमरदास पातशाह बड़ा सुंदर फरमान कर दे आवो। गुरु अमरदास पातशाह आवाजा देंदे आवो कौन सिख केड़े जेड़े बाणी नू गावदे उन्हां सिखां नू गुरु अमरदास पातशाह आवाजा मार दे आवो सिख सतगुरु के प्यारे। बाणी गाउन वाले सिख गुरु अमरदास पातशाह सतगुरु दा प्यारा आप आवो सिख सतगुर के प्यारे गावो सच्ची बाणी, बाणी ता गावो गुरु केरी बाणिया सिर बाणी। आओ इस बाणी नू गावी जेड़ी इस संसार दे विच सब नालो ज्यादा श्रोमणी श्रेष्ठ बाणी है। इस बाणी नू गावी गुरु अमरदास पातशाह दा फरमान प्यारियो, जेड़ा इस बाणी दे नाल प्यार करदा ओ कौन है? ओ है सतगुरु दा प्यारा। सतगुरु दूजिया नू हुक्म नहीं कर दे, फुरमान नहीं कर दे, अपने जीवन दे विच भी सतगुरां ने इस गल की कालना काली ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਇੱਕ ਵਾਰ ਆਪ ਨੂੰ ਇੱਕ ਸਿੱਖ ਨੇ ਸਵਾਲ ਕੀਤਾ, ਗੁਰੂ ਗਰੀਬ ਨਿਵਾਜ ਆਪ ਜੀ ਦੇ ਦੋਸਤ ਪੁੱਤਰ ਵੱਡੇ ਬਾਬਾ ਰਾਮ ਰਾਏ, ਛੋਟੇ ਹਰਕ੍ਰਿਸ਼ਨ ਜੀ, ਦੋਹਾਂ ਸਪੁੱਤਰਾਂ ਦੇ ਵਿੱਚੋਂ ਆਪ ਜੀ ਨੂੰ ਸਭ ਨਾਲੋਂ ਪਿਆਰਾ ਕੌਣ ਲੱਗਦਾ? ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਸਿੱਖ ਦੀ ਬਾਹ ਫੜੀ, ਉਸ ਕਮਰੇ ਦੇ ਵਿੱਚ ਲੈ ਗਏ ਜਿਸ ਕਮਰੇ ਦੇ ਵਿੱਚ ਆਪ ਦੇ ਦੋਵੇਂ ਸਪੁੱਤਰ ਬਾਬਾ ਰਾਮ ਰਾਏ ਅਤੇ ਛੋਟੇ ਹਰਕ੍ਰਿਸ਼ਨ ਜੀ ਗੁਰਬਾਣੀ ਦਾ ਪਾਠ ਕਰ ਰਹੇ ਸਨ। ਸੱਤਵੇਂ ਪਾਤਸ਼ਾਹ ਗੁਰਸਿੱਖ ਨੂੰ ਕਹਿਣ ਲੱਗੇ, ਗੁਰਸਿੱਖਾ ਆ ਵੇਖ ਮੇਰੇ ਦੋਵੇਂ ਸਪੁੱਤਰ ਦੋਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤੋਂ ਗੁਰਬਾਣੀ ਦਾ ਪਾਠ ਕਰ ਰਹੇ। ਇਹ ਲੈ ਲੋਹੇ ਦੀ ਸੂਈ, ਜਾ ਪਹਿਲੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਦੇ ਥੋੜੀ ਦੇਰ ਬੈਠ ਕੇ ਬਾਣੀ ਸਰਵਣ ਕਰ, ਫਿਰ ਇਹ ਲੋਹੇ ਦੀ ਸੂਈ ਉਸ ਲੱਕੜ ਦੇ ਪਾਵੇ ਵਿੱਚ ਚੁਬੋ ਦੇ ਜਿਸ ਮੰਜੀ ਸਾਹਿਬ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਉਸ ਦੇ ਲੱਕੜ ਦੇ ਪਾਵੇ ਵਿੱਚ ਇਹ ਲੋਹੇ ਦੀ ਸੂਈ ਖਬੋ ਦੇ। ਫਿਰ ਛੋਟੇ ਦੇ ਕੁੱਲ ਜਾਈ, ਉਸੇ ਤਰ੍ਹਾਂ ਬਾਣੀ ਨੂੰ ਸਰਵਣ ਕਰਕੇ ਲੋਹੇ ਦੀ ਸੂਈ ਨੂੰ ਖਬੋ ਦੇ। ਸਿੱਖ ਨੇ ਹੁਕਮ ਮੰਨਿਆ, ਪੁੱਜਿਆ ਬਾਬਾ ਰਾਮ ਰਾਏ ਦੇ ਪਾਸ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਵਿੱਚੋਂ ਗੁਰਬਾਣੀ ਦਾ ਪਾਠ ਕਰ ਰਹੇ ਗੁਰਸਿੱਖ ਨੇ ਪਾਠ ਸਰਵਣ ਕੀਤਾ, ਆਨੰਦ ਨਹੀਂ ਆਇਆ। ਥੋੜੀ ਦੇਰ ਬਾਅਦ ਸੱਤਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਲੋਹੇ ਦੀ ਸੂਈ ਲੱਕੜ ਦੇ ਪਾਵੇ ਦੇ ਵਿੱਚ ਖਬੋਈ। ਭਲਾ ਲੱਕੜ ਦੇ ਪਾਵੇ ਵਿੱਚ ਲੋਹੇ ਦੀ ਸੂਈ ਕਿਵੇਂ ਖੁਬ ਜਾਏ? ਗੁਰਸਿੱਖ ਉੱਠਿਆ, ਪੁੱਜਿਆ ਛੋਟੇ ਸਪੁੱਤਰ ਹਰਕ੍ਰਿਸ਼ਨ ਦੇ ਪਾਸ, ਜਿਨ੍ਹਾਂ ਨੂੰ ਸੱਤਵੇਂ ਪਾਤਸ਼ਾਹ ਨੇ ਬਾਅਦ ਦੇ ਵਿੱਚ ਅੱਠਵੇਂ ਗੁਰੂ ਨਾਨਕ ਦੀ ਬਖਸ਼ਿਸ਼ ਕਰਕੇ ਹਰਕ੍ਰਿਸ਼ਨ ਤੋਂ ਗੁਰ ਹਰਕ੍ਰਿਸ਼ਨ ਬਣਾਏ। ਸਿੱਖ ਨੇ ਛੋਟੇ ਸਪੁੱਤਰ ਹਰਕ੍ਰਿਸ਼ਨ ਜੀ ਪਾਸੋਂ ਬਾਣੀ ਨੂੰ ਸਰਵਣ ਕੀਤਾ, ਬੜਾ ਆਨੰਦ ਆਇਆ। ਥੋੜੀ ਦੇਰ ਬਾਅਦ ਉਹ ਲੋਹੇ ਦੀ ਸੂਈ ਲੱਕੜ ਦੇ ਪਾਵੇ ਵਿੱਚ ਸੱਤਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਜਦੋਂ ਇਸ ਲੋਹੇ ਦੀ ਸੂਈ ਨੂੰ ਲੱਕੜ ਦੇ ਪਾਵੇ ਵਿੱਚ ਖਬੋਇਆ, ਉਹ ਐਵੇਂ ਖੁੱਬ ਗਈ ਮਾਨੋ ਇਹ ਲੱਕੜ ਦਾ ਨਹੀਂ ਮੋਮ ਦਾ ਪਾਵਾ ਹੋ। ਸਿੱਖ ਬੜਾ ਰਾਮ ਸੱਤਵੇਂ ਪਾਤਸ਼ਾਹ ਦੇ ਪਾਸ ਪੁੱਜਿਆ, ਮਹਾਰਾਜ ਆ ਮੈਨੂੰ ਗੱਲ ਸਮਝ ਲਿਆ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਗੁਰਸਿੱਖ ਨੂੰ ਸਮਝਾਉਂਦੇ, ਗੁਰਸਿੱਖਾ ਵੱਡੇ ਦੇ ਪਾਸ ਗਿਆ, ਬਾਣੀ ਨੂੰ ਸਰਵਣ ਕੀਤਾ, ਤੈਨੂੰ ਆਨੰਦ ਨਹੀਂ ਆਇਆ, ਕਿਉਂਕਿ ਬਾਣੀ ਪੜਦਿਆਂ ਹੋਇਆ ਬਾਬਾ ਰਾਮ ਰਾਏ ਦਾ ਧਿਆਨ ਬਾਣੀ ਵਿੱਚ ਨਹੀਂ ਸੀ। ਤੂੰ ਛੋਟੇ ਸਪੁੱਤਰ ਹਰ ਕ੍ਰਿਸ਼ਨ ਦੇ ਪਾਸ ਗਏ, ਤੈਨੂੰ ਬੜਾ ਆਨੰਦ ਆਇਆ। ਇਤਨਾ ਹੀ ਨਹੀਂ, ਉਹ ਲੋਹੇ ਦੀ ਸੂਈ ਲੱਕੜ ਦੇ ਪਾਵੇ ਵਿੱਚ ਇੰਜ ਖੁੱਭ ਗਈ ਜਿਵੇਂ ਲੱਕੜ ਦਾ ਨਹੀਂ ਮੋਮ ਦਾ ਪਾਵਾ। ਜਾਣਦਾ ਆ ਕੀ ਹੈ? ਕਿਉਂਕਿ ਛੋਟੇ ਸਪੁੱਤਰ ਹਰਕ੍ਰਿਸ਼ਨ ਦਾ ਚਿੱਤ ਬਾਣੀ ਪੜਦਿਆਂ ਹੋਇਆ ਉਸ ਗੁਰਬਾਣੀ ਵਿੱਚ ਇੱਕ ਮਿੱਕ ਸੀ। ਬਾਣੀ ਪੜਦਿਆਂ ਹੋਇਆ ਉਹ ਹਰਕ੍ਰਿਸ਼ਨ ਬਾਣੀ ਵਿੱਚ ਇੱਕ ਮਿੱਕ ਹੋ ਗਏ, ਇਸ ਲਈ ਲੱਕੜ ਦਾ ਪਾਵਾ ਵੀ ਮੌਮ ਦੇ ਪਾਵੇ ਦੇ ਸਮਾਨ ਹੋ ਗਏ। ਗੁਰਸਿੱਖਾ, ਤੇਰੇ ਸਵਾਲ ਦਾ ਜਵਾਬ ਮੈਨੂੰ ਹਰਕ੍ਰਿਸ਼ਨ ਪਿਆਰ ਹੈ। ਪਿਆਰਿਓ, ਬਾਣੀ ਪੜਨ ਵਾਲਿਓ, ਇਸ ਗੱਲ ਦੇ ਉੱਪਰ ਵਿਚਾਰ ਕਰਨੀ, ਸੱਤਵੇਂ ਪਾਤਸ਼ਾਹ ਦੇ ਉਸ ਪੁੱਤਰ ਪਰ ਸਤਿਗੁਰਾਂ ਨੂੰ ਕਿਹੜਾ ਪਿਆਰਾ ਲੱਗਦਾ ਹੈ ਜਿਹੜਾ ਬਾਣੀ ਪੜਦਾ ਹੈ। ਔਰ ਬਾਣੀ ਵੀ ਐਸੀ ਇੱਕ ਚਿੱਤ ਹੋ ਕੇ, ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਦਾ ਬੜਾ ਸੁੰਦਰ ਫਰਮਾਨ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਓ ਪਿਆਰਿਓ, ਇਸ ਬਾਣੀ ਨੂੰ ਐਸਾ ਹਿਰਦੇ ਵਿੱਚ ਵਸਾਈਏ ਕਿ ਅਸੀਂ ਆਪਣੇ ਸੋਹਣੇ ਸਤਿਗੁਰ ਦੇ ਪਿਆਰੇ ਗੁਰਸਿੱਖ ਬਣ ਜਾਈਏ। ਪਰ ਅੱਜ ਦਾ ਸਿੱਖ ਕੀ ਕਰਦਾ ਹੈ? ਗੁਰਦੁਆਰਾ ਸਾਹਿਬ ਵਿਖੇ ਜਾਣਾ, ਜੋੜੇ ਉਤਾਰਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗਾਂ ਹੱਥ ਜੋੜ ਕੇ ਅਰਦਾਸ ਕਰਨਾ, ਮਹਾਰਾਜ ਮੈਨੂੰ ਆ ਦੇ ਦੋ, ਮੈਨੂੰ ਉਹ ਦੇ ਦੋ, ਮੇਰਾ ਆ ਰਹਿ ਗਿਆ। ਕਿਤਨੀਆਂ ਅਰਦਾਸਾਂ ਰੋਜ਼ ਕਰਦਾ ਹੈ, ਅਰਦਾਸਾਂ ਗੁਰਸਿੱਖ ਦੀਆਂ ਖਤਮ ਨਹੀਂ ਹੁੰਦੀਆਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗਾਂ ਭਾਉ ਗੁਰ ਸਾਹਿਬ ਦੇ ਅੱਗੇ ਖੜਾ ਹੋ ਕੇ, ਜੇ ਕੋਈ ਗੁਰੂ ਦੇ ਪਾਸ ਖੜਾ ਹੋ ਕੇ ਗੁਰੂ ਨੂੰ ਮੰਗੇਗਾ ਨਹੀਂ, ਗੁਰੂ ਕਿੱਥੋਂ ਮਿਲ ਜਾਏਗਾ? ਸਾਡੀਆਂ ਮੰਗਾਂ ਹੀ ਖਤਮ ਨਹੀਂ ਹੁੰਦੀਆਂ, ਸਾਨੂੰ ਆ ਦੇ ਦੋ, ਸਾਨੂੰ ਉਹ ਦੇ ਦੋ। ਤੇ ਅੱਜ ਦੇ ਗੁਰਸਿੱਖ ਦੀ ਕੀ ਹਾਲਤ ਹੈ? ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਹੀਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲਿਆਂ ਦੇ ਦਰਸ਼ਨ ਕਰਦਾ। ਗੁਰੂ ਗ੍ਰੰਥ ਦੇ ਦਰਸ਼ਨ ਕੀ ਹਨ? ਜਦੋਂ ਕੋਈ ਗੁਰਸਿੱਖ ਬੜੇ ਪਿਆਰ ਅਤੇ ਅਦਬ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਦਾ ਉਸ ਬਾਣੀ ਵਿੱਚ ਲੀਨ ਹੋ ਜਾਏ, ਇਹ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ। ਪਰ ਅੱਜ ਅਸੀਂ ਆ ਵੀ ਵੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਵੇਲੇ ਜਦੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੁੰਦੇ, ਸੁਖਮਨੀ ਸਾਹਿਬ ਦੇ ਪਾਠ ਬੜੀ ਸਪੀਡ ਦੇ ਨਾਲ ਪੜ੍ਹਦੇ, ਭਾਵੇਂ ਸਾਡੇ ਪਾਸੋਂ ਪਾਠ ਕਰਦਿਆਂ ਬੇਅੰਤ ਭੁੱਲਾ ਹੋ ਜਾ। ਆਮ ਤੌਰ ਤੇ ਅਸੀਂ ਆਹ ਵੀ ਕਹਿ ਦਿੰਦੇ ਹਾਂ, ਅਸੀਂ ਜਪਜੀ ਸਾਹਿਬ ਦਾ ਪਾਠ 10 ਮਿੰਟ ਵਿੱਚ ਕਰਦੇ ਹਾਂ, ਕੋਈ ਆਖਦਾ ਅਸੀਂ 7 ਮਿੰਟ ਵਿੱਚ ਕਰਦੇ ਹਾਂ, ਕੋਈ ਆਹ ਵੀ ਕਹਿ ਦਿੰਦਾ ਹੈ ਅਸੀਂ ਜਪਜੀ ਸਾਹਿਬ ਦਾ ਪਾਠ 5 ਮਿੰਟ ਵਿੱਚ ਕਰਦੇ ਹਾਂ। ਪਿਆਰਿਓ, ਅਸੀਂ ਪਾਠ ਕਰਦੇ ਹਾਂ, ਕੋਈ ਸਪੀਡ ਨਹੀਂ ਵਿਖਾਣੀ। ਆ ਝਾਤ ਮਾਰੀਏ, ਜਦੋਂ ਬੈਂਕ ਦੇ ਵਿੱਚ ਅਸੀਂ ਜਾਂਦੇ ਹਾਂ ਉੱਥੇ ਨੋਟ ਬੜੇ ਪਿਆਰ ਨਾਲ ਗਿਣਦੇ ਕਿ ਸਾਡੇ ਪਾਸ कोई गलती ना हो जाए आ नोट की ने तन प्यारिया संसार दा झूठा तन गिणदे वक्त तू बड़ा ध्यान रखदा है उस सतगुरां दी बाणी जड़ा सच्चा तन है उस वक्त तेनू ध्यान क्यों नहीं आउंदा कि इस बाणी नू स्पीड दे नाल नहीं बड़े प्यार और सत्कार दे नाल पढ़ना है एडे सत्कार दे नाल पढ़ना है कि जदो सुखमनी साहिब दा पाठ करिए सानू अज प्रतीत होवे कि असी सुखमनी साहिब दा पाठ धन गुरु अर्जन देव जी महाराज की गोद विच बैठ के पढ़ रहे और जपजी पढ़न वाले हो जब जी एटे प्यार नाल पढ़िया करो कि इंज प्रतीत होवे साडे गुरु नानक दा रहमत भरिया हाथ साडे सिर उपर असी एवें दी जपजी पढ़िए एवें दी सुखमनी पढ़िए बाणी पढ़दे आ किसे रूप विच भी बाणी पढ़िए बाणी एवें पढ़िए जो पढ़ी गई बाणी सतगुरां दे चरणां विच प्रवान हो जाए प्यारियो तन श्री गुरु ग्रंथ साहिब महाराज दा असी अदब अते सत्कार करांगे तन श्री गुरु ग्रंथ साहिब महाराज दे पहले प्रकाश दे असी 400 साला महान गुरुपुरब मना रहे वडभागी पर वेख्यो आ गुरुपुरब एक दो दिन का नहीं कि दो दिन धन श्री गुरु ग्रंथ साहिब महाराज की जय जयकार करन लई मगरों गुरु ग्रंथ साहिब महाराज का कदी सत्कार ना कर अज असी करदे आ एवे जदों साडे घर विच कोई मिनिस्टर आ जाए बहुत सारे लोगों नूं इकट्ठ कर लैने फुलां दे हार लै के मिनिस्टर की उड़ीक करदे आ भावे दो घंटे लेट आवे तीन घंटे लेट आवे सानूं गुस्सा नहीं आउंदा मिनिस्टर आउंदा फुलां की बरखा भी करदे आ फुलां दे हार भी पावने आ पर प्यारियो कदी ए विचार कीती है तुसां अपने घरां विच जदों धन श्री गुरु ग्रंथ साहिब महाराज दे असीं चरण पवाड़े हो गुरुद्वारा साहिब तों श्री गुरु ग्रंथ साहिब महाराज दी जदों बीड़ लै के आने आ गुस्ताखी माफ असीं पंज सिख भी इकट्ठे नहीं होंदे ते ना आंदे होया सत्कार करदे आ फिर केड़े 400 साल असी पुरब मना रहे प्यारियो ध्यान देना तन श्री गुरु ग्रंथ साहिब महाराज अते उना दी बाणी दा सत्कार साडे हिरदियां विच हर घड़ी हर पल होवे क्योंकि असी अपने प्यारे सतगुरां दे सिख हां अचात मारो छेवें पातशाह दे वार छेवें पातशाह एक मेरा दीवान लगा आप जी गुरमुख विचारां दे नाल संतां नूं मिठे मिठे बचन सरवण करा रहे सन कि गुरु हरगोबिंद महाराज छेवें पातशाह कहण लगे कोई प्यारा है तुहाडे विचों जो सानू एक चित हो के शुद्ध जपजी साहिब दा पाठ सरवण कराए संगत दे विच्चों एक गुरसिख खड़ा होया भाई गोपाल हाथ जोड़े नमस्कारां कीतियां असीसां ते रहमत लै के इसने जपजी साहिब दा पाठ आरंभ किया एक चित हो के भाई गोपाल जपजी साहिब दा पाठ कर रहा है संगत सरवण कर रही है झूम रही है ਸਿੰਘਾਸਨ ਉੱਪਰ ਬੈਠੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਵੀ ਨਿਹਾਲ ਹੋ ਰਹੇ, ਆਪ ਦਾ ਚਿੱਤ ਤਰ ਰਿਹਾ। ਭਾਈ ਗੋਪਾਲੇ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦੇਈਏ, ਅੱਜ ਸਤਵਾਂ ਗੁਰੂ ਨਾਨਕ ਭਾਈ ਗੋਪਾਲੇ ਨੂੰ ਬਣਾ ਦੇਈਏ, ਭਾਈ ਗੋਪਾਲਾ ਏਡਾ ਨਿਹਾਲ ਕਰ। ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ, ਜਦੋਂ ਸਲੋਕ ਆਇਆ ਤੇ ਭਾਈ ਗੋਪਾਲੇ ਦੇ ਮਨ ਵਿੱਚ ਆ ਵਿਚਾਰ ਆਇਆ, ਗੁਰਦੇਵ ਜੇ ਅੱਜ ਤੁਸੀਂ ਤੁੱਠੋ, ਅੱਜ ਤੁਸੀਂ ਰਹਿਮਤ ਕਰੋ ਤੇ ਕੁਛ ਦੇਰ ਪਹਿਲਾਂ ਜੋ ਤੁਹਾਡੇ ਪਾਸ ਅਰਬੀ ਘੋੜੇ ਗੁਰਸਿੱਖ ਲੈ ਕੇ ਆਏ ਨੇ, ਉਹਨਾਂ ਵਿੱਚੋਂ ਇੱਕ ਅਰਬੀ ਘੋੜਾ ਦਾਸ ਨੂੰ ਦੇ ਦਿਓ। ਜਦੋਂ ਸਲੋਕ ਸੰਪੂਰਨ ਹੋਇਆ ਜਾ ਕੇ ਮੱਥਾ ਟੇਕਿਆ ਭਾਈ ਗੋਪਾਲੇ, ਛੇਵੇਂ ਪਾਤਸ਼ਾਹ ਨੇ ਰਹਿਮਤ ਭਰਿਆ ਭਾਈ ਗੋਪਾਲੇ ਦੇ ਸਿਰ ਉੱਪਰ ਰੱਖਿਆ। ਕਹਿਣ ਲੱਗੇ, ਗੋਪਾਲਿਆ ਆ ਤੂੰ ਕੀ ਮੰਗਿਆ ਅਰਬੀ ਘੋੜਾ? ਜੋ ਮੰਗਿਆ ਤੈਨੂੰ ਦਿੱਤਾ, ਪਰ ਅੱਜ ਸਾਡਾ ਚਿੱਤ ਕਰਦਾ ਸੀ ਏਡੇ ਪਿਆਰ ਨਾਲ ਤੂੰ ਜਪਜੀ ਸਾਹਿਬ ਦਾ ਪਾਠ ਸਾਨੂੰ ਸਰਵਣ ਕਰਾਇਆ, ਸਾਡਾ ਚਿੱਤ ਕਰਦਾ ਸੀ ਅੱਜ ਗੁਰਿਆਈ ਦੀ ਬਖਸ਼ਿਸ਼ ਤੇਰੀ ਝੋਲੀ ਵਿੱਚ ਪਾ ਦੇ। ਪਿਆਰਿਓ, ਉਹ ਬਾਣੀ ਪੜਨ ਵਾਲੇ ਗੁਰਸਿੱਖੋ, 400 ਸਾਲਾਂ ਮਹਾਨ ਗੁਰਪੁਰਬ ਮਨਾਉਣ ਵਾਲੇ ਗੁਰਸਿੱਖੋ, ਆਓ ਆਪਣੀ ਝੋਲੀ ਵਿੱਚ ਅੱਜ ਇਹ ਦਾਤ ਪਾਈਏ। ਕਿਹੜੀ? ਅਸੀਂ ਸਦਾ ਹੀ ਇਸ ਬਾਣੀ ਦਾ ਅਦਬ ਤੇ ਸਤਿਕਾਰ ਕਰਨਾ। ਜਿਸ ਬਾਣੀ ਨੂੰ ਸਰਵਣ ਕਰਨ ਦੇ ਬਾਅਦ ਛੇਵੇਂ ਪਾਤਸ਼ਾਹ ਗੁਰਿਆਈ ਦੀ ਬਖਸ਼ਿਸ਼ ਕਰ ਸਕਦੇ, ਜੇ ਅਸੀਂ ਵੀ ਭਾਈ ਗੋਪਾਲੇ ਦੀ ਤਰ੍ਹਾਂ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਤਰ੍ਹਾਂ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੀ ਤੇ ਗੁਰੂ ਨਾਨਕ ਦੀਆਂ ਰਹਿਮਤਾਂ ਸਦਾ ਹੀ ਸਾਡੇ ਝੋਲੀ ਵਿੱਚ ਪੈਣ। ਆਓ ਪਿਆਰਿਓ, ਗੁਰੂ ਅਮਰਦਾਸ ਜੀ ਦਾ ਇਹ ਫਰਮਾਨ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਸ ਬਾਣੀ ਨੂੰ ਗਾਵੀਏ, ਗਾਵੀਏ ਹੀ ਨਹੀਂ, ਇਸ ਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਈਏ ਔਰ ਆਪਣਾ ਅਮਲੀ ਜੀਵਨ ਕਰੀਏ। ਕਰੋ ਰਸਨਾ ਪਵਿੱਤਰ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰ ਕੇ ਪਿਆਰ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀ ਆਸਿਰ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰ ਗਾਵੋ ਸੱਚੀ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ।